श्री परमात्मने नमः। यथार्थ गीता श्रीमद् भगवद् गीता आरंभ 14वां अध्याय। पिछले अनेक अध्यायों विच योगेश्वर श्री कृष्ण ने ज्ञान दा स्वरूप स्पष्ट कीता। अध्याय 4 दे 19वें श्लोक विच उन्होंने दस्या कि जिस पुरुष राही संपूर्णता नाल आरंभ कीता गया नियत कर्म दा आचरण क्रमवार उत्थान हुंदे हुंदे इतना सूक्ष्म हो गया है कि कामना अते संकल्प दा बिल्कुल शमन हो गया, उस समय जिसनू ओह जानना चाहता है उसकी प्रत्यक्ष अनुभूति हो जाती है, ता उसे अनुभूति दा नाम ज्ञान है। 13वें अध्याय विच ज्ञान नू परिभाषित कीता। अध्यात्म ज्ञान
नित्यतम तत्व ज्ञानार्थ दर्शनम।
आत्म ज्ञान विच एक रस स्थिति अते तत् दे अर्थ स्वरूप परमात्मा दा प्रत्यक्ष दर्शन ही ज्ञान है। खेतर खेतरज्ञ दे भेद नू विद्यत कर लैण दे नाल ही ज्ञान विद्यत हो जांदा है। ज्ञान दा अर्थ शास्त्रार्थ नहीं है, शास्त्रां नू याद कर लेना ज्ञान नहीं है। अभ्यास दी ओह अवस्था ज्ञान है जिथे ओह तत् विद्यत हुंदा है। परमात्मा दे साक्षात्कार दे नाल मिलन वाली अनुभूति दा नाम ज्ञान है। इस दे विरुद्ध सब अज्ञान है। इस तरह सब कुछ दस देण ते भी प्रस्तुत अध्याय 14 विच योगेश्वर श्री कृष्ण कहंदे हन कि अर्जुन उना ज्ञाना विच्चों भी परम श्रेष्ठ ज्ञान मैं फिर तैनू दसांगा। योगेश्वर उसे गल नू
फिर तो स्पष्ट करदे होए कहंदे हन कि
भली भांत पढ़िया गुड़िया शास्त्र भी बार बार वेखना चाहिदा है। इतना ही नहीं सगों ज्यों ज्यों तुसी साधना विच अग्गे वधोगे, ज्यों ज्यों उस इष्ट विच प्रवेश पाओगे, त्यों त्यों ब्रह्म तो नवीं अनुभूतियां मिलनगियां। यह जानकारी सतगुरु महापुरश ही देंदे हन। इसलिए श्री कृष्ण कहंदे हन मैं फिर भी दसांगा। श्री भगवानो वाच।
परम भूयः प्रवक्ष्यामि ज्ञानानां ज्ञानमुत्तमम् यज्ज्ञात्वा मुनयः सर्वे परां सिद्धिमितो गताः।
अर्जुन ज्ञाना विच भी अति उत्तम ज्ञान परम ज्ञान मैं फिर भी तेरे लिए कहांगा, जिसनु जान के सारे मुनिजन इस संसार तो मुक्त होके परम सिद्धि नु प्राप्त हुंदे हन।
इदं ज्ञानमुपाश्रित्य मम साधर्म्यमागता सर्गे पिनोपजायन्ते प्रलये नव्यथन्ति च।
इस ज्ञान नु उपाश्रित्य
अर्थात इस ज्ञान दा नजदीक तो आसरा लेके क्रिया राही चल के कोल पहुंचदे होए मेरे स्वरूप नु प्राप्त होए लोक सृष्टि दे आदि विच पुनर्जन्म नहीं लेंदे अते परलय दे समय अर्थात शरीर दा अंत होण दे समय व्याकुल नहीं हुंदे, क्योंकि महापुरुष दे शरीर दा अंत ता उसे दिन हो जांदा है जदों ओह स्वरूप नू प्राप्त हुंदा है। उसदे बाद उसदा शरीर ता रहन दा एक मकान मात्र ही रह जांदा है। पुनर्जन्म दा स्थान किथे है, लोकी किथे जन्म लेंदे हन? इसते श्री कृष्ण कहंदे हन
मम यो निर्महत् ब्रह्म तस्मिन् गर्भं दधाम्यहं संभव सर्वभूतानां ततो भवति भारत।
हे अर्जुन, मेरी महद ब्रह्मा अर्थात अष्टधा मूल प्रकृति सारिया भूतां दी योनी है, अते उस विच मैं चेतन रूपी बीज नू स्थापित करदा हां। उस जड़ चेतन दे संयोग नाल सारे भूतां दी उत्पत्ति हुंदी है।
सर्वयोनिषु कौन्तेय मूर्तयः संभवन्ति याः तासां ब्रह्ममहद्योनिः अहं बीजप्रदः पिता।
कौन्तेय, सारियां योनियां विच जितने शरीर पैदा हुंदे हन उन्हां सारियां दी योनी गर्भ धारण वाली माता अठ भेदा वाली मूल प्रकृति है, अते मैं ही बीज नू स्थापित करन वाला पिता हां। होर कोई ना माता है ना पिता, जद तक जड़ चेतन दा संजोग रहेगा जन्म हुंदे रहनगे, माध्यम ता कोई ना कोई बनदा ही रहेगा। चेतन आत्मा जड़ प्रकृति विच क्यों बननी जांदी है, इसते कहंदे हन
सत्वं रजस्तम इति गुणा प्रकृति संभवाः निबध्नन्ति महाबाहो देहे देहिनमव्ययम्।
महाबाहु अर्जुन, सतोगुण रजोगुण अते तमोगुण यानी प्रकृति तो पैदा हुए तीनों गुण इस अविनाशी जीवात्मा नू शरीर विच बंदे हन। किमें
तत्र सत्वं निर्मलत्वा प्रकाशकमनामयं सुखसंगेन बध्नाति ज्ञानसंगेन चानघ।
निष्पाप अर्जुन, उना तिन्ना गुणा विच प्रवेश करन वाला निर्विकार सतो गुणता निर्मल तत्वात निर्मल होण दे कारण मनुख अते ज्ञान दी आसक्ति नाल आत्मा नू शरीर नाल बंधा है। सतो गुण भी बंधन ही है, अंतर इतना ही है कि सुख एक मात्र परमात्मा विच है अते ज्ञान साक्षात्कार दा नाम है। सतोगुणी पुरुष तद तक बनया है जब तक परमात्मा दा साक्षात्कार नहीं हो जांदा।
रजो रागात्मकं विद्धि तृष्णा संग समुद्भवं तन्निबध्नाति कौन्तेय कर्म संगेन देहिनम्।
हे अर्जुन, राग दा जीवंदा जागदा स्वरूप रजोगुण है, इसनु तू कर्म संगेन कामना अते आसक्ति तो पैदा होया जान। ओह जीवात्मा नु कर्म अते उसते फल दी आसक्ति नाल बंदा है, ओह कर्म विच परवृत करदा है।
तमस्त्वं ज्ञानजं विद्धि मोहनं सर्वदेहिना प्रमादालस्य निद्राभि तन्निबध्नाति भारत।
अर्जुन, सारे देहधारियों नु मोहन बाले सतो गुण नु तू अज्ञान तो पैदा होया जान, ओहो इस आत्मा नू परमाद अर्थात फजूल हरकतां आलस अते नींद राही बंदा है। नींद दा मतलब ए नहीं कि तमो गुणी मनुख ज्यादा सौंदा है, शरीर सौंदा होवे ऐसी गल नहीं, या निशा सर्वभूतानां तस्य जागृति संयमी। जगत ही रात है, तमोगुणी व्यक्ति इस जगत रूपी रात विच रात दिन रुझिया रहिंदा है, प्रकाश स्वरूप वलों अचेत रहिंदा है। एहो तमोगुणी दी नींद है, जे इस विच फसिया है सौंदा है। हुण तिन्ना गुणा दे बंधन दा समूहक स्वरूप दसदे हन।
सत्वं सुखे संजयति रजः कर्मणि भारत, ज्ञानमावृत्य तु तमः प्रमादे संजयत्युत।
अर्जुन सतोगुण सुख विच लगाउंदा है, शाश्वत परम सुख दी धारा विच लगाउंदा है, रजोगुण कर्म विच परिवर्तित करदा है, अते तमोगुण ज्ञान नूं ढक के प्रमाद अर्थात मन दियां बेअर्थ हरकतां विच लगाउंदा है। जद गुण एक ही स्थान ते एक ही हिरदे विच हन तां वख वख किवें वंडे जांदे हन, इसते योगेश्वर श्री कृष्ण दसदे हन।
रजस्तमश्चाभिभूय सत्वं भवति भारत, रजः सत्वं तमश्चैव तमः सत्वं रजस्तथा।
हे अर्जुन, रजोगुण ते तमोगुण नु दबा के सतोगुण वद्दा है, उसे तरह सतोगुण ते तमोगुण नु दबा के रजोगुण वद्दा है, अते इसे प्रकार रजोगुण ते सतोगुण नु दबा के तमोगुण वद्दा है। ए किमें पहचानिया जाए कि कदों ते केड़ा गुण कम कर रहा है।
सर्वद्वारेषु देहेस्मिन् प्रकाश उपजायते, ज्ञानं यदा तदा विद्यात् विवृद्धं सत्वमित्युत।
जिस समय इस शरीर अंतःकरण अते सारिया इंद्रियां विच ईश्वरी प्रकाश अते बोध शक्ति पैदा हुंदी है, उस समय ऐसा समझना चाहिदा है कि सतोगुण विशेष रूप नाल वध्या है। अते
लोभ प्रवृत्तिरारंभ कर्मणामशम स्पृहा रजस्येतानि जायन्ते विवृद्धे भरतर्षभ।
हे अर्जुन, रजोगुण दी विशेष बहुलता होण ते लोभ कारज विच प्रवृत्त होण दी कोशिश, कर्मा दा आरंभ अशांति अर्थात मन दी चंचलता, विषय भोगां दी लालसा, एह सब पैदा हुंदे हन। हुण तमोगुण दी बहुलता होण ते की हुंदा है?
अप्रकाशो प्रवृत्तिश्च प्रमादो मोहैव च तमस्येतानि जायन्ते विवृद्धे कुरु नन्दन।
अर्जुन, तमोगुण दे वदन नाल अप्रकाशः ईश्वरी प्रकाश दे वल ना वदन दा स्वभाव, कार्यम करम जो करण योग क्रिया विशेष है, उस विच मन ना लगना, अंतःकरण विच व्यर्थ हरकतां दा प्रवाह अते संसार वल मोहित करण वाली प्रवृत्ति, एह सब पैदा हुंदे हन। तां इना गुणा दी जानकारी नाल लाभ की है?
यदा सत्वे प्रवृद्धे तु प्रलयं याति देहभृत् तदोत्तमविदां लोकान् अमलान् प्रतिपद्यते।
ਜਦੋਂ ਇਹ ਜੀਵ ਆਤਮਾ ਸਤੋ ਗੁਣ ਦੀ ਬਹੁਲਤਾ ਦੇ ਸਮੇਂ ਮੌਤ ਨੂੰ ਪ੍ਰਾਪਤ ਹੁੰਦਾ ਹੈ, ਸਰੀਰ ਤਿਆਗ ਕਰਦਾ ਹੈ, ਤਾਂ ਉੱਤਮ ਕਰਮ ਕਰਨ ਦੇ ਕਾਰਨ ਨਿਰਮਲ ਦਿਵਯ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ ਅਤੇ
ਰਜਸਿ ਪ੍ਰਲਯਮ ਗਤਵਾ ਕਰਮ ਸੰਗਿ ਸੁਜਾਯਤੇ ਤਥਾ ਪ੍ਰਲੀਨਸਤਮਸਿ ਮੂਢਯੋਨਿ ਸੁਜਾਯਤੇ।
ਰਜੋਗੁਣ ਦੀ ਬਹੁਲਤਾ ਦੇ ਸਮੇਂ ਮੌਤ ਨੂੰ ਪ੍ਰਾਪਤ ਹੋਣ ਵਾਲਾ ਮਨੁੱਖ ਕਰਮਾਂ ਦੀ ਆਸਕਤੀ ਵਾਲੇ ਮਨੁੱਖਾਂ ਵਿੱਚ ਜਨਮ ਲੈਂਦਾ ਹੈ ਅਤੇ ਤਮੋ ਗੁਣ ਦੀ ਵਿਰਧੀ ਦੇ ਸਮੇਂ ਮਰਨ ਵਾਲਾ ਮਨੁੱਖ ਮੂੜ ਯੋਨੀਆਂ ਵਿੱਚ ਜਨਮ ਲੈਂਦਾ ਹੈ, ਜਿਸ ਵਿੱਚ ਕੀਟ ਪਤੰਗੇ ਆਦਿ ਤੱਕ ਦੀਆਂ ਯੋਨੀਆਂ ਦਾ ਵਿਸਤਾਰ ਹੈ। ਇਸ ਲਈ ਗੁਣਾਂ ਵਿੱਚ ਵੀ ਮਨੁੱਖ ਨੂੰ ਸਾਤਵਿਕ ਗੁਣਾਂ ਵਾਲਾ ਹੋਣਾ ਚਾਹੀਦਾ ਹੈ। ਪ੍ਰਕਿਰਤੀ ਦਾ ਇਹ ਬੈਂਕ ਤੁਹਾਡੇ ਅਰਜਿਤ ਗੁਣਾਂ ਨੂੰ ਮੌਤ ਦੇ ਬਾਅਦ ਵੀ ਸਹੀ ਸਲਾਮਤ ਤੁਹਾਨੂੰ ਵਾਪਸ ਕਰਦਾ ਹੈ। ਹੁਣ ਵੇਖੀਏ ਇਸ ਦਾ ਪਰਿਣਾਮ।
ਕਰਮਣ ਸੁਕ੍ਰਿਤਸਿਆਹੁ ਸਾਤਵਿਕਮ ਨਿਰਮਲਮ ਫਲਮ ਰਜਸਸਤੁ ਫਲਮ ਦੁਖਮ ਅਗਿਆਨਮ ਤਮਸ ਫਲਮ।
ਸਾਤਵਿਕ ਕਰਮ ਦਾ ਫਲ ਸਾਤਵਿਕ ਨਿਰਮਲ ਸੁਖ, ਗਿਆਨ ਅਤੇ ਵੈਰਾਗ ਆਦਿ ਕਿਹਾ ਗਿਆ ਹੈ। ਰਾਜਸੀ ਕਰਮਾਂ ਦਾ ਫਲ ਦੁੱਖ ਅਤੇ ਤਾਮਸੀ ਕਰਮ ਦਾ ਫਲ ਅਗਿਆਨ ਹੈ ਅਤੇ
ਸਤਵਾਤ ਸੰਜਾਯਤੇ ਗਿਆਨਮ ਰਜਸੋ ਲੋਭੈਵ ਚ ਪ੍ਰਮਾਦ ਮੋਹੌ ਤਮਸੋ ਭਵਤੋ ਗਿਆਨਮੇਵ ਚ।
ਸਤੋ ਗੁਣ ਤੋਂ ਗਿਆਨ ਉਤਪੰਨ ਹੁੰਦਾ ਹੈ, ਈਸ਼ਵਰੀ ਅਨੁਭੂਤੀ ਦਾ ਪ੍ਰਵਾਹ ਹੁੰਦਾ ਹੈ। ਰਜੋ ਗੁਣ ਤੋਂ ਨਿਰਸੰਦੇਹ ਲੋਭ ਉਤਪੰਨ ਹੁੰਦਾ ਹੈ ਅਤੇ ਤਮੋ ਗੁਣ ਤੋਂ ਪ੍ਰਮਾਦ ਮੋਹ ਆਲਸ ਹੀ ਉਤਪੰਨ ਹੁੰਦਾ ਹੈ। ਤਾਂ ਇਹ ਪੈਦਾ ਹੋ ਕੇ ਕਿਹੜੀ ਗਤੀ ਦਿੰਦੇ ਹਨ?
ऊर्ध्वं गच्छन्ति सत्वस्था मध्ये तिष्ठन्ति राजसा जघन्य गुणवृत्तिस्था अधो गच्छन्ति तामसा।
सतगुरु विच स्थित होया पुरुष ऊर्ध्वमूलम उस मूल परमात्मा बल प्रवाहित हुंदा है, ਨਿਰਮਲ ਲੋਕਾਂ ਵੱਲ ਜਾਂਦਾ ਹੈ। ਰਜੋ ਗੁਣ ਵਿੱਚ ਸਥਿਤ ਰਾਜਸ ਪੁਰਸ਼ ਮੱਧਮ ਸ਼੍ਰੇਣੀ ਦਾ ਮਨੁੱਖ ਹੁੰਦਾ ਹੈ, ਜਿਸ ਕੋਲ ਨਾ ਸਾਤਵਿਕਮ ਵਿਵੇਕ ਵੈਰਾਗ ਹੀ ਹੁੰਦਾ ਹੈ ਅਤੇ ਨਾ ਅਦਮ ਕੀਟ ਪਤੰਗ ਯੋਨੀਆਂ ਵਿੱਚ ਜਾਂਦਾ ਹੈ, ਬਲਕਿ ਪੁਨਰ ਜਨਮ ਨੂੰ ਪ੍ਰਾਪਤ ਹੁੰਦਾ ਹੈ ਅਤੇ ਨਿੰਦਿਆ ਯੋਗ ਤਮੋ ਗੁਣ ਵਿੱਚ ਸਥਿਤ ਹੋਇਆ ਤਾਮਸੀ ਮਨੁੱਖ ਅਧੋਗਤੀ ਅਰਥਾਤ ਪਸ਼ੂ ਪਕਸ਼ੀ ਕੀਟ ਪਤੰਗ ਆਦਿ ਅਧਮ ਯੋਨੀਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਤਿੰਨੋਂ ਗੁਣ ਕਿਸੇ ਨਾ ਕਿਸੇ ਰੂਪ ਵਿੱਚ ਯੋਨੀ ਦੇ ਹੀ ਕਾਰਨ ਹਨ। ਜੋ ਪੁਰਸ਼ ਗੁਣਾਂ ਨੂੰ ਪਾਰ ਕਰ ਲੈਂਦੇ ਹਨ ਉਹ ਜਨਮ ਬੰਧਨ ਤੋਂ ਛੁੱਟ ਜਾਂਦੇ ਹਨ ਅਤੇ ਮੇਰੇ ਸਵਰੂਪ ਨੂੰ ਪ੍ਰਾਪਤ ਹੁੰਦੇ ਹਨ। ਫਿਰ ਇਸ ਤੇ ਉਹ ਦੱਸਦੇ ਹਨ,
ਨਾਨਯਮ ਗੁਣੇਭਿਯ ਕਰਤਾਰਮ ਯਦਾ ਦ੍ਰਸ਼ਟਾਨੁਪਸ਼ਯਤਿ ਗੁਣੇਭਿਯਸ੍ਚ ਪਰਮ ਵੇਤਿ ਮਦਭਾਵਮ ਸੋਧਿ ਗੱਛਤਿ।
ਜਿਸ ਸਮੇਂ ਵਿੱਚ ਦ੍ਰਿਸ਼ਟਾ ਆਤਮਾ ਤਿੰਨਾਂ ਗੁਣਾਂ ਦੇ ਇਲਾਵਾ ਹੋਰ ਕਿਸੇ ਨੂੰ ਕਰਤਾ ਨਹੀਂ ਵੇਖਦਾ ਹੈ, ਤਿੰਨਾਂ ਗੁਣਾਂ ਤੋਂ ਅਤਿਅੰਤ ਪਰੇ ਪਰਮ ਤੱਤਵ ਨੂੰ ਬੇਤੀ ਵਿਦਿਤ ਕਰ ਲੈਂਦਾ ਹੈ, ਉਸ ਸਮੇਂ ਉਹ ਪੁਰਸ਼ ਮੇਰੇ ਸਵਰੂਪ ਨੂੰ ਪ੍ਰਾਪਤ ਹੁੰਦਾ ਹੈ। ਇਹ ਬੌਧਿਕ ਮਾਨਤਾ ਨਹੀਂ ਹੈ ਕਿ ਗੁਣ ਗੁਣਾਂ ਵਿੱਚ ਵਰਤਦੇ ਹਨ। ਸਾਧਨਾ ਕਰਦੇ ਕਰਦੇ ਇੱਕ ਐਸੀ ਅਵਸਥਾ ਆਉਂਦੀ ਹੈ ਜਦੋਂ ਉਸ ਪਰਮ ਦੀ ਅਨੁਭੂਤੀ ਹੁੰਦੀ ਹੈ ਤਾਂ ਗੁਣਾਂ ਦੇ ਸਿਵਾਏ ਕੋਈ ਕਰਤਾ ਨਹੀਂ ਦਿਸਦਾ। ਉਸ ਸਮੇਂ ਪੁਰਸ਼ ਤਿੰਨਾਂ ਗੁਣਾਂ ਤੋਂ ਅਤੀਤ ਹੋ ਜਾਂਦਾ ਹੈ। ਇਹ ਕਲਪਿਤ ਮਾਨਤਾ ਨਹੀਂ ਹੈ। ਇਸੇ ਦੇ ਬਾਰੇ ਅੱਗੇ ਕਹਿੰਦੇ ਹਨ,
ਗੁਣਾਨੇ ਤਾਨ ਤੀਤਿਅਤ੍ਰੀਂ ਦੇਹੀ ਦੇਹ ਸਮੁਦਭਵਾਂ ਜਨਮ ਮ੍ਰਿਤਯੁ ਜਰਾ ਦੁਖੈ ਵਿਮੁਕਤੋ ਮ੍ਰਿਤਮਸ਼ਨੁਤੇ।
ਪੁਰਸ਼ ਇਨ੍ਹਾਂ ਸਥੂਲ ਸਰੀਰਾਂ ਦੀ ਉਤਪਤੀ ਦੇ ਕਾਰਨ ਰੂਪ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਜਨਮ ਮਰਨ ਬਿਰਧ ਅਵਸਥਾ ਅਤੇ ਸਭ ਤਰ੍ਹਾਂ ਦੇ ਦੁੱਖਾਂ ਤੋਂ ਵਿਸ਼ੇਸ਼ ਤੌਰ ਨਾਲ ਮੁਕਤ ਹੋ ਕੇ ਅੰਮ੍ਰਿਤ ਤੱਤ ਦਾ ਪਾਨ ਕਰਦਾ ਹੈ। ਇਸ ਤੇ ਅਰਜੁਨ ਨੇ ਪ੍ਰਸ਼ਨ ਕੀਤਾ, ਅਰਜੁਨ ਉਵਾਚ,
ਸਤ੍ਰੀਨ ਗੁਣਾਨੇਤਾ ਅਤੀਤੋ ਭਵਤਿ ਪ੍ਰਭੋ ਕਿਮਾਚਾਰਃ ਕਥਂ ਚੈਤਾ ਸਤ੍ਰੀਨ ਗੁਣਾਨਤਿ ਵਰਤਤੇ।
ਪ੍ਰਭੂ, ਇਨ੍ਹਾਂ ਤਿੰਨਾਂ ਗੁਣਾਂ ਤੋਂ ਅਤੀਤ ਹੋਇਆ ਪੁਰਸ਼ ਕਿਹੜੇ ਕਿਹੜੇ ਲੱਛਣਾਂ ਵਾਲਾ ਹੁੰਦਾ ਹੈ ਅਤੇ ਉਹ ਕਿਸ ਪ੍ਰਕਾਰ ਦੇ ਆਚਰਣਾ ਵਾਲਾ ਹੁੰਦਾ ਹੈ ਅਤੇ ਮਨੁੱਖ ਕਿਸ ਉਪਾਅ ਨਾਲ ਇਹਨਾਂ ਤਿੰਨਾਂ ਗੁਣਾਂ ਤੋਂ ਅਤੀਤ ਹੁੰਦਾ ਹੈ। ਸ਼੍ਰੀ ਭਗਵਾਨ ਉਵਾਚ,
ਪ੍ਰਕਾਸ਼ਨ ਚ ਪ੍ਰਵ੍ਰਿਤਿਂ ਚ ਮੋਹਮੇਵ ਚ ਪਾਂਡਵ ਨ ਦ੍ਵੇਸ਼ਟਿ ਸੰਪ੍ਰਵ੍ਰਿਤਾਨਿ ਨ ਨਿਵ੍ਰਿਤਾਨਿ ਕਾਂਕਸ਼ਤਿ।
ਅਰਜੁਨ ਦੇ ਉਪਰੋਕਤ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਜੋ ਪੁਰਸ਼ ਸਤੋ ਗੁਣ ਦੇ ਕਾਰਜ ਰੂਪੀ ਈਸ਼ਵਰੀ ਪ੍ਰਕਾਸ਼, ਰਜੋ ਗੁਣ ਦੇ ਕਾਰਜ ਰੂਪੀ ਪ੍ਰਵ੍ਰਿਤੀ ਅਤੇ ਤਮੋ ਗੁਣ ਦੇ ਕਾਰਜ ਰੂਪੀ ਮੋਹ ਨੂੰ ਨਾ ਤਾਂ ਪਰਿਵਰਤਿਤ ਹੋ ਕੇ ਬੁਰਾ ਸਮਝਦਾ ਹੈ ਅਤੇ ਨਾ ਹੀ ਨਿਰਵ੍ਰਿਤ ਹੋ ਕੇ ਉਹਨਾਂ ਦੀ ਇੱਛਾ ਕਰਦਾ ਹੈ ਅਤੇ
ਉਦਾਸੀਨ ਵਦਾਸੀਨੋ ਗੁਣੈਰਯੋ ਨ ਵਿਚਾਲਯਤੇ ਗੁਣਾ ਵਰਤੰਤ ਇਤ੍ਯੇਵ ਯੋ ਵਤਿਸ਼ਠਤਿ ਨੇਂਗਤੇ।
ਜੋ ਇਸ ਪ੍ਰਕਾਰ ਉਦਾਸੀਨ ਦੀ ਤਰ੍ਹਾਂ ਸਥਿਤ ਹੋਇਆ ਗੁਣਾ ਰਾਹੀਂ ਵਿਚਲਿਤ ਨਹੀਂ ਕੀਤਾ ਜਾ ਸਕਦਾ, ਗੁਣ ਗੁਣਾ ਵਿੱਚ ਹੀ ਵਰਤਦੇ ਹਨ, ਐਸਾ ਯਥਾਰਥ ਨਾਲ ਜਾਣ ਕੇ ਉਸ ਸਥਿਤੀ ਵਿੱਚੋਂ ਅਸਥਿਰ ਨਹੀਂ ਹੁੰਦਾ, ਤਦੋਂ ਹੀ ਉਹ ਗੁਣਾਂ ਤੋਂ ਅਤੀਤ ਹੁੰਦਾ ਹੈ।
ਸਮਦੁੱਖ ਸੁਖ ਸਵਸਥ ਸਮਲੋਸ਼ਟਾਸ਼ਮ ਕਾਂਚਨ ਤੁਲਯ ਪ੍ਰਿਯਾ ਪ੍ਰਿਯੋ ਧੀਰਸ ਤੁਲਯ ਨਿੰਦਾਤਮ ਸੰਸਤੁਤਿ।
ਜੋ ਲਗਾਤਾਰ ਆਪਣੇ ਆਪ ਵਿੱਚ ਅਰਥਾਤ ਆਤਮ ਭਾਵ ਵਿੱਚ ਸਥਿਤ ਹੈ ਅਤੇ ਜਿਸਦੇ ਲਈ ਸੁੱਖ ਅਤੇ ਦੁੱਖ, ਮਿੱਟੀ ਪੱਥਰ ਅਤੇ ਸੋਨਾ ਬਰਾਬਰ ਨੇ, ਜੋ ਧੈਰਯਵਾਨ ਹੈ, ਜੋ ਪ੍ਰਿਯ ਅਤੇ ਅਪ੍ਰਿਯ ਦੋਨਾਂ ਨੂੰ ਬਰਾਬਰ ਸਮਝਦਾ ਹੈ,
ਜੋ ਆਪਣੀ ਨਿੰਦਾ ਤੇ ਸਤੁਤੀ ਨੂੰ ਵੀ ਸਮਾਨ ਭਾਵ ਨਾਲ ਲੈਂਦਾ ਹੈ ਅਤੇ
ਮਾਨਾਪਮਾਨਯੋਸਤੁਲਯਸ ਤੁਲਯੋ ਮਿਤ੍ਰਾਰਿਪਕਸ਼ਯੋ ਸਰਵਾਰੰਭ ਪਰਿਤਿਆਗੀ ਗੁਣਾਤੀਤਃ ਸ ਉਚਤੇ।
ਜੋ ਮਾਨ ਅਤੇ ਅਪਮਾਨ ਵਿੱਚ ਸਮ ਹੈ, ਮੀਤ ਅਤੇ ਵੈਰੀ ਪੱਖ ਵਿੱਚ ਵੀ ਸਮ ਹੈ, ਉਹ ਸਾਰੇ ਆਰੰਭਾਂ ਤੋਂ ਰਹਿਤ ਹੋਇਆ ਪੁਰਸ਼ ਗੁਣਾਂ ਤੋਂ ਅਤੀਤ ਕਿਹਾ ਜਾਂਦਾ ਹੈ। ਸ਼ਲੋਕ 22 ਤੋਂ 25 ਤੱਕ ਗੁਣਾਂ ਤੋਂ ਅਤੀਤ ਪੁਰਸ਼ ਦੇ ਲੱਛਣ ਅਤੇ ਆਚਰਣ ਦੱਸੇ ਗਏ ਕਿ ਉਹ ਅਸਥਿਰ ਨਹੀਂ ਹੁੰਦਾ, ਗੁਣਾਂ ਰਾਹੀਂ ਵਿਚਲਿਤ ਨਹੀਂ ਕੀਤਾ ਜਾ ਸਕਦਾ, ਸਥਿਰ ਰਹਿੰਦਾ ਹੈ। ਹੁਣ ਦੱਸਦੇ ਹਨ ਕਿ ਗੁਣਾਂ ਤੋਂ ਅਤੀਤ ਹੋਣ ਦੀ ਵਿਧੀ ਕੀ ਹੈ।
ਮਾਂ ਚਯੋ ਵਿਭਿਚਾਰੇਣ ਭਕਤਿ ਯੋਗੇਨ ਸੇਵਤੇ ਸਗੁਣਾਂ ਸਮਤੀਤੈਤਾਂ ਬ੍ਰਹਮ ਭੂਯਾਯ ਕਲਪਤੇ।
ਜੋ ਪੁਰਸ਼ ਅਭੀ ਅਭਿਆਚਾਰਣੀ ਭਗਤੀ ਰਾਹੀਂ ਅਰਥਾਤ ਈਸਟ ਦੇ ਇਲਾਵਾ ਹੋਰ ਸੰਸਾਰਿਕ ਚਿੰਤਨ ਤੋਂ ਬਿਲਕੁਲ ਰਹਿਤ ਹੋ ਕੇ ਯੋਗ ਦੁਆਰਾ ਅਰਥਾਤ ਉਸੇ ਨਿਯਤ ਕਰਮ ਦੁਆਰਾ ਮੈਨੂੰ ਨਿਰੰਤਰ ਭਜਦਾ ਹੈ, ਉਹ ਇਹਨਾਂ ਤਿੰਨਾਂ ਗੁਣਾਂ ਦਾ ਚੰਗੀ ਤਰ੍ਹਾਂ ਪਾਰ ਪਾ ਕੇ ਪਰ ਬ੍ਰਹਮ ਦੇ ਨਾਲ ਇੱਕ ਹੋਣ ਦੇ ਯੋਗ ਹੁੰਦਾ ਹੈ, ਜਿਸ ਦਾ ਨਾਮ ਕਲਪ ਹੈ। ਬ੍ਰਹਮ ਨਾਲ ਏਕਾ ਭਾਵ ਹੋ ਜਾਣਾ ਹੀ ਵਾਸਤਵਿਕ ਕਲਪ ਹੈ। ਅਨੰਨਿਆ ਭਾਵ ਨਾਲ ਨਿਯਤ ਕਰਮ ਦਾ ਆਚਰਣ ਕੀਤੇ ਬਿਨਾਂ ਕੋਈ ਵੀ ਗੁਣਾਂ ਤੋਂ ਅਤੀਤ ਨਹੀਂ ਹੁੰਦਾ। ਅੰਤ ਨੂੰ ਯੋਗੇਸ਼ਵਰ ਨਿਰਣੇ ਦਿੰਦੇ ਹਨ।
ਬ੍ਰਹਮਣੋ ਹਿ ਪ੍ਰਤਿਸ਼ਠਾਹਮ ਅੰਮ੍ਰਿਤਸਯਾਵਯਸਯ ਚ ਸ਼ਾਸ਼ਵਤਸਯ ਚ ਧਰਮਸਯ ਸੁਖਸਯ ਏਕਾਂਤਿਕਸਯ ਚ।
ਹੇ ਅਰਜੁਨ, ਉਸ ਅਵਿਨਾਸ਼ੀ ਬ੍ਰਹਮ ਦਾ ਜਿਸ ਦੇ ਨਾਲ ਉਹ ਕਲਪ ਕਰਦਾ ਹੈ, ਜਿਸ ਵਿੱਚ ਉਹ ਗੁਣਾਂ ਤੋਂ ਅਤੀਤ ਪੁਰਸ਼ ਏਕਾ ਭਾਵ ਨਾਲ ਪ੍ਰਵੇਸ਼ ਕਰਦਾ ਹੈ, ਅੰਮ੍ਰਿਤ ਦਾ, ਸ਼ਾਸ਼ਵਤ ਧਰਮ ਦਾ ਅਤੇ ਉਸ ਅਖੰਡ ਇੱਕ ਰਸ ਆਨੰਦ ਦਾ ਮੈਂ ਹੀ ਆਸਰਾ ਹਾਂ, ਅਰਥਾਤ ਪਰਮਾਤਮਾ ਸਥਿਤ ਸਤਿਗੁਰੂ ਹੀ ਇਹਨਾਂ ਸਾਰਿਆਂ ਦਾ ਆਸਰਾ ਹੈ। ਕ੍ਰਿਸ਼ਨ ਇੱਕ ਯੋਗੇਸ਼ਵਰ ਸਨ। ਹੁਣ ਜੇ ਤੁਹਾਨੂੰ ਅਵਿਅਕਤ ਅਵਿਨਾਸ਼ੀ ਬ੍ਰਹਮ, ਸ਼ਾਸ਼ਵਤ ਧਰਮ, ਅਖੰਡ ਇੱਕ ਰਸ ਆਨੰਦ ਦੀ ਲੋੜ ਹੈ ਤਾਂ ਕਿਸੇ ਤੱਤ ਸਥਿਤ ਅਵਿਅਕਤ ਸਥਿਤ ਮਹਾਂਪੁਰਸ਼ ਦੀ ਸ਼ਰਨ ਲਓ, ਉਹਨਾਂ ਦੇ ਰਾਹੀਂ ਹੀ ਇਹ ਮੁਮਕਿਨ ਹੈ। ਸਾਰ: ਇਸ ਅਧਿਆਏ ਦੇ ਆਰੰਭ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਅਰਜੁਨ, ਗਿਆਨਾਂ ਵਿੱਚ ਵੀ ਅਤੀ ਉੱਤਮ ਪਰਮ ਗਿਆਨ ਮੈਂ ਫਿਰ ਤੋਂ ਤੇਰੇ ਲਈ ਕਹਾਂਗਾ, ਜਿਸ ਨੂੰ ਜਾਣ ਕੇ ਮੁਨੀਜਨ ਉਪਾਸਨਾ ਦੁਆਰਾ ਮੇਰੇ ਸਵਰੂਪ ਨੂੰ ਪ੍ਰਾਪਤ ਹੁੰਦੇ ਹਨ ਅਤੇ ਫਿਰ ਸ੍ਰਿਸ਼ਟੀ ਦੇ ਆਦਿ ਵਿੱਚ ਉਹ ਜਨਮ ਨਹੀਂ ਲੈਂਦੇ, ਪਰ ਸਰੀਰ ਦਾ ਅੰਤ ਤਾਂ ਹੋਣਾ ਹੀ ਹੈ। ਉਸ ਸਮੇਂ ਉਹ ਵਿਆਕੁਲ ਨਹੀਂ ਹੁੰਦੇ, ਉਹ ਦਰਅਸਲ ਸਰੀਰ ਤਾਂ ਉਸੇ ਦਿਨ ਤਿਆਗ ਛੱਡਦੇ ਹਨ ਜਿਸ ਦਿਨ ਸਵਰੂਪ ਨੂੰ ਪ੍ਰਾਪਤ ਹੁੰਦੇ ਹਨ। ਪ੍ਰਾਪਤੀ ਜਿਉਂਦੇ ਜੀ ਹੀ ਹੁੰਦੀ ਹੈ, ਪਰ ਸਰੀਰ ਦਾ ਅੰਤ ਹੋਣ ਦੇ ਸਮੇਂ ਵੀ ਉਹ ਦੁਖੀ ਨਹੀਂ ਹੁੰਦੇ। ਪ੍ਰਕਿਰਤੀ ਤੋਂ ਹੀ ਪੈਦਾ ਹੋਏ ਰਜ, ਸਤ ਅਤੇ ਤਮ ਤਿੰਨੋਂ ਗੁਣ ਹੀ ਇਸ ਜੀਵਾਤਮਾ ਨੂੰ ਸਰੀਰ ਨਾਲ ਬੰਨਦੇ ਹਨ। ਦੋ ਗੁਣਾਂ ਨੂੰ ਦਬਾ ਕੇ ਤੀਜਾ ਗੁਣ ਵਧਾਇਆ ਜਾ ਸਕਦਾ ਹੈ। ਗੁਣ ਪਰਿਵਰਤਨਸ਼ੀਲ ਹਨ। ਪ੍ਰਕਿਰਤੀ ਜੋ ਅਨਾਦੀ ਹੈ ਨਸ਼ਟ ਨਹੀਂ ਹੁੰਦੀ, ਬਲਕਿ ਗੁਣਾਂ ਦਾ ਪ੍ਰਭਾਵ ਟਾਲਿਆ ਜਾ ਸਕਦਾ ਹੈ। ਗੁਣ ਮਨ ਉੱਤੇ ਪ੍ਰਭਾਵ ਪਾਉਂਦੇ ਹਨ। ਜਦ ਸਤੋ ਗੁਣ ਦੀ ਬਹੁਲਤਾ ਹੁੰਦੀ ਹੈ ਤਾਂ ਈਸ਼ਵਰੀ ਪ੍ਰਕਾਸ਼ ਅਤੇ ਬੋਧ ਸ਼ਕਤੀ ਰਹਿੰਦੀ ਹੈ। रजोगुण रागात्मक है। उस समय कर्म दा लोभ रहिंदा है, आसक्ति रहिंदी है, अते अंतकरण विच तमोगुण वध जाण नाल आलस प्रमाद घेरदे हन। सतोगुण वधण नाल मौत दे समय मनुख उपर वाले निर्मल लोकां विच जन्म लैंदा है। रजोगुण वध जाण दे समय मरण वाला मनुख मनुखी योनी विच ही मुड़ जन्म लैंदा है, अते तमोगुण दी बहुलता दे समय मरण वाला अधम योनी पशु कीट पतंगा आदि विच पैदा हुंदा है। इसलिए मनुख नू उच्चे सात्विक गुणा वल वधना चाहिदा है। दरअसल तीनों गुण किसी ना किसी योनी दे कारण रूप ही हन। गुण ही आत्मा नू शरीर नाल बनते हैं, इसलिए गुणा तो अतीत होना चाहिदा है। जेड़े गुणा तो ओह पुरुष अतीत होंदे हन, उसका स्वरूप दसते हुए योगेश्वर श्री कृष्ण कहते हैं कि अष्ट दा मूल प्रकृति गर्भ नू धारण करन वाली माता है, अते मैं ही बीज रूप पिता हाँ। होर कोई ना माता है ना पिता है। जब तक ए सिलसिला रहेगा तद तक चल अचल जगत विच निमित रूप वाले कोई ना कोई माता पिता बनते रहेंगे, पर असल विच प्रकृति ही माता है, मैं ही पिता हाँ। इस तो अर्जुन ने तीन प्रश्न किए कि गुणा तो अतीत पुरुष के लक्षण की हन, उसका आचरण की है। इसते योगेश्वर ने गुणा तो अतीत पुरुष के लक्षण दसे, आचरण दसे, अते अंत नूं गुणा तो अतीत होण दा उपाय दस्या कि जो पुरुष अभ्य विचारणी भक्ति अते योग राही निरंतर मैनू भजदा है, ओह तिन्ना गुणा तो अतीत हो जांदा है। होर किसे दा चिंतन ना करदे होए निरंतर इष्ट दा चिंतन करना अभ्य विचारणी भक्ति है। जो संसार दे संयोग वियोग तो पूरा रहित है, उसे दा नाम योग है। उसनु कारज रूप देन दी विधि दा नाम कर्म है। यज्ञ जिस नाल पूरा हुंदा है ओह हरकत कर्म है। अव्य विचारणी भक्ति राही उस नियत कर्म दे आचरण नाल ही पुरुष तिन्ना गुणा तो अतीत हुंदा है, अते अतीत होके ब्रह्म नाल एका भाव लई पूर्ण कल्प नू प्राप्त होण दे योग हुंदा है। गुण जिस मन उत्ते प्रभाव पौंदे हन उस दे विलीन हुंदिया ही ब्रह्म नाल एका भाव हो जांदा है। एहो असली कल्प है। इसलिए बिना भजन कीते कोई गुणा तो अतीत नहीं हुंदा। अंत नू योगेश्वर श्री कृष्ण निर्णय देंदे हन कि ओह गुणा तो अतीत पुरुष जिस ब्रह्म नाल एका भाव विच स्थित हुंदा है, उस ब्रह्म दा अमृत तत् दा शाश्वत धर्म दा अते अखंड इक रस आनंद दा मैं ही आसरा हाँ, अर्थात प्रमुख करता हाँ। हुण तां श्री कृष्ण चले गए, हुण ओह आसरा तां चला गया, तां ते बड़ी शंशा वाली गल है। ओह आसरा हुण कित्थे मिलेगा? पर नहीं, श्री कृष्ण ने अपने बारे दस्या है, ओह एक योगी सन, स्वरूप स्थित महापुरुष सन।
शिष्यस्ते हम शादी माम त्वाम परपन्नम।
अर्जुन ने कहा सी, मैं आपदा शिष्य हाँ, आपदी शरण हाँ, मैनू संभालो। थां थां उते श्री कृष्ण ने अपना परिचय देता, स्थित प्रज्ञ महापुरुष के लक्षण दसे अते उना दे नाल अपनी तुलना कीती। इसलिए साफ है कि श्री कृष्ण एक महात्मा योगी सन। हुण जे तुहानू आखंड एक रस आनंद शाश्वत धर्म जां अमृत तत् दी लोड़ है, तां इना दी प्राप्ति दा स्रोत सिर्फ सतगुरु हन। सिद्धे पुस्तक पढ़ के कोई इसनू नहीं पा सकता। जदों ओही महापुरुष आत्मा तो अभिन्न होके रथी हो जांदे हन, तां सहजे सहजे अनुरागी दा मार्ग दर्शन करदे होए उसदे स्वरूप तक जिसदे स्वरूप विच ओह आप स्थित हन उसनू पहुंचा देंदे हन। ओही इको एक वसीला हन। इस तरह योगेश्वर श्री कृष्ण ने खुद नू सब दा आसरा दसदे होया
इस 14वें अध्याय की समाप्ति की जिस विच गुणा दा विस्तार नाल वर्णन है। इसलिए ओम तत्सदिति श्रीमद भगवत गीता सूपनिषत्सु ब्रह्म विद्यायाम योग शास्त्रे श्री कृष्ण अर्जुन संवादे गुणत्रय विभाग योगो नाम चतुर्दशोध्याय। इस तरह श्रीमद भगवत गीता रूपी उपनिषद अते ब्रह्म विद्या ते योग शास्त्र विषयक श्री कृष्ण अर्जुन संवाद विच गुण त्रय विभाग योग नामक 14वां अध्याय पूरा हुंदा है। इति श्रीमत परमहंस परमानंदस्य शिष्य स्वामी अड़गड़ानंद कृते श्रीमद् भगवद् गीताय यथार्थ गीता भाष्य गुणत्रय विभाग योग नाम चतुर्दशो अध्याय।
इस तरह श्रीमत परमहंस परमानंद जी दे शिष्य स्वामी श्री अड़गड़ानंद कृत श्रीमद् भगवद गीता भाष्य यथार्थ गीता विच गुणत्रय विभाग योग नामक 14वां अध्याय पूरा हुंदा है।
हरिओम तत्सत्।